ऐसे ऐसे जड़े विघन है। विक्षिप्तता करण में भी संभव है। जानते राग आदि का नाम कसाए नहीं, किंतु देखो राग आदि का नाम कसाए नहीं है। किदा नाम कसाए है? किंतु राग द्वेष आदि के संस्कार कसाए कहिए हैं। राग द्वेष कसाए नहीं है, राग द्वेष दे जड़े संस्कार बुद्धि च बैठे हैं ना, वो कसाए हैं, वो विघ्न है। सो संस्कार अंतःकरण रहे जितने दूर होवे नहीं, वो अंदर जितने चिर अंतःकरण है तब तक वो संस्कार दूर होने वाले नहीं। भी कापी ते कुछ लिख दिता तुसी ते जिन्ना चिर कापी है उन्ना चिर तो नष्ट होने वाला नहीं, ठीक है ना? तो कदों नष्ट होगा? जो तो कापी नष्ट हो जाएगी। धर्मराज का क्या करेगा जब फाटे सगलो लेखा, जेड़ा लेखा ही फाड़ दिता तो धर्मराज की करूँ बेचारा? जिन्ना चिर वो कापी है, जो जो ते लिखा गया है उन्ना चिर, जिन्ना चिर कापी रहेगी उन्ना चिर लिखा भी रहेगा, जिन्ना चिर अंतःकरण रहेगा उन्ना चिर जेड़े कसाए दे संस्कार वो भी रहेंगे, ठीक है ना? जाते समाधि काल में भी अंतःकरण में रहे हैं, परंतु पर फिर तो समाधि लग ही नहीं सकती, फिर तो समाधि लग ही नहीं सकती। क्यों? कि जिन्ना चिर अंतःकरण रहेगा वो जड़े राग द्वेष दे संस्कार वो भी रहेंगे, तो समाधि कैसे लगेगी फिर? कापी नष्ट होएगी तो लिखा नष्ट होगा, तो अंतःकरण नष्ट होगा ताप तो कसाए दूर होंगे ते? नहीं, ऐसे नहीं, होर भी है वा, जुगतियां भी है ना। फिर केड़ी केड़ी जुगती है? देखो, परंतु राग द्वेष आदि किनके उद्भूत संस्कार समाधि में विरोधी हैं। उहदे विच बैठा है, कापी दे विच लिखिया पिया सब कुछ, तो जिन्ना चिर पन्ना खोल के सामने नहीं आएगा याद नहीं आएगा, तो जदों समाधि च बैठे उदों याद आ गया वह विघन है। ऐसे नहीं विघन, ऐसे तो बुद्धि से बहुत संस्कार बैठे जन्मांतरां दे, ते जेड़ा समाधि काल दे विच तुसी जदों बैठे जे उदों जेड़ा चिंतन हो रहा वह विघन है। उदों चिंतन ना करो तो फिर तो कम बन सकता है। बस उदों ब्रह्माकार बिरति बनाई रखो, बुद्धि तो नष्ट होने वाली नहीं है, तभी वह संस्कार नष्ट होने वाले नहीं है, तो फिर कदों किदा कम बनेगा? समाधि नहीं लग सकती, कहते समाधि लग सकती है, पर जदों तुसी समाधि वल लाउण वास्ते ध्यान विच बैठे जे उदों जेड़ा चिंतन आवे वह विरोधी है। हाँ जी, चलूगा नहीं तो नहीं चलूगा। हाँ, सारे चल रहे हैं, इहदा की है? यही हाल है, कंप्यूटर विच सब कुछ भरिया पिया है, जेड़ा कढ के देखना देख लो, जेड़ा नहीं कढ़िया वो तो ना हो तो बराबर है ना। तो जदों तुसी बैठे जे जेड़ा संस्कार सामने आ गया वो विरोधी है, उन्हों दबाओ, उन्हों दबाओ, उसी समय दबा दो, जेड़ा संकल्प आया फटाफट उन्हें दबा दो, उसी समय दबाओ। जे उत्थे होगे तो दबाओगे, तो जे उहदे संकल्प दे नाल ही चल पाए फिर नहीं गल बननी, फिर तो हो गया, फिर तो हो गया। जिदा हुण तो पशु चार रहा है ना, फिर तो हो गया। जिदा हुण तो पशु चार रहा है ना, को पशु चार रहा, मझां चार रहा है, तो मझ जाके खेत च वड़ गई, वो आप भी खेत दे विच चल गया, मझ नूं की मोड़ना उहने फिर? तो जदों मझ नूं वो सावधान होएगा तो मझ नूं भी हटाएगा, आप भी आ जाएगा बाहर। इसलिए जिहड़ा संस्कार समाधि दे विच बैठिया तुसी बैठे जे ध्यान दे विच जिहड़ा संस्कार उत्पन्न हुआ फटाफट दबा दो, फिर तो समाधि लग सकती है। तां ही तो गल बनेगी, एकाग्र का किदां होएगा? सावधान एकाग्र चीत है, पहला बिल्कुल सावधान हो गए तभी चित्त एकाग्र होगा। हाँ, दो ही होंगे फिर क्यों नहीं होगा? हाँ, ता ही तो गल बनूगी, पूरा सावधान तो कैसे कम चलेगा है? किसी नु कहता आ दही रखिया बाहर, ते बाप ने कहा पुत आ दही का ध्यान रखी को कां ना चुंझ मार जे, ते की अर्थ हुआ? कि खाली कां नु रोकेगा, जितने दही नू खराब करने वाले जानवर सारे नू रोकेगा। हाँ, तो फिर कां नहीं बाकी जानवरों पर ध्यान रखूगा? प्यो का कहना यह थोड़ी है भी कां का ध्यान रखी बाकी खाजे तो कोई गल नहीं, ये तो नहीं ना, ਉਹ ਕਹੇਗਾ ਵੀ ਸਾਰਿਆਂ ਦਾ ਧਿਆਨ ਰੱਖਣ ਦਾ ਵਾਸਤੇ ਇੱਕ ਦਾ ਨਾਮ ਲੈ ਦਿੱਤਾ, ਸਾਰਿਆਂ ਦਾ ਧਿਆਨ ਰੱਖੋ, ਸੰਸਕਾਰ ਦਾ ਨਾਮ ਲੈ ਦਿੱਤਾ, ਜਿਹੜਾ ਤੁਹਾਨੂੰ ਵਿਘਨ ਕਰ ਰਿਹਾ ਉਹਨੂੰ ਦਬਾਉਣ ਦੇ ਜਾਓ। ਠੀਕ ਹੈ, ਦੇਖੋ ਉਦਭੂਤ ਸੰਸਕਾਰ ਸਮਾਧੀ ਕੇ ਵਿਰੋਧੀ ਹੈ, ਅਨੁਦਭੂਤ ਵਿਰੋਧੀ ਨਹੀਂ, ਜਿਹੜੇ ਪ੍ਰਗਟ ਨਹੀਂ ਹੋਏ, ਸੰਕਲਪ ਨਹੀਂ ਉੱਠਿਆ ਉਹ ਵਿਰੋਧੀ ਨਹੀਂ ਹੈ, ਉਹ ਤਾਂ ਬੁੱਧੀ 'ਚ ਬੈਠੇ ਬੈਠੇ ਰਹਿਣ ਦੋ। ਠੀਕ ਹੈ ਨਾ, ਪ੍ਰਗਟ ਕੋ ਉਦਭੂਤ ਕਹੇ ਹੈ, ਅਪ੍ਰਗਟ ਕੋ ਅਨੁਦਭੂਤ ਕਹੇ ਹੈ। ਸਮਾਧੀ ਮੇ ਪ੍ਰਵਿਰਤ, ਥੋੜ੍ਹਾ ਰਸਤਾ ਦੇ ਦੋ ਨਾ, ਸਮਾਧੀ ਮੇ ਪ੍ਰਵਿਰਤ ਜੋਗੀ ਕੋ ਜੋ ਰਾਗ ਦਵੇਸ਼ ਕੇ ਸੰਸਕਾਰ ਕੀ ਪ੍ਰਗਟਤਾ ਹੋਵੇ ਤੋ ਵਿਸ਼ਨ ਮੇ ਦੋਸ਼ ਦਰਸ਼ਨ ਤੇ ਦਾਬ ਦੇਵੇ। ਦੇਖ ਲਓ, ਸਮਾਧੀ ਦੇ ਵਿੱਚ ਜਦੋਂ ਬੈਠਾ ਹੈ ਕੋਈ, ਧਿਆਨ ਦੇ ਵਿੱਚ ਬੈਠਾ ਹੈ ਤੇ ਰਾਗ ਦਵੇਸ਼ ਦੇ ਸੰਸਕਾਰ ਪ੍ਰਗਟ ਹੋ ਗਏ ਤੇ ਫਿਰ ਕੀ ਕਰੇ, ਦਬਾ ਦਿਓ ਫਟਾਫਟ, ਦਬਾਓ ਮੈਂ ਬ੍ਰਹਮੂ, ਫਿਰ ਉਹੀ ਚਿੰਤਨ ਕਰਨ ਲੱਗ ਜਾਓ। ਜੋ ਗੁਰਮੰਤਰ ਹੈ ਤਾਂ ਗੁਰਮੰਤਰ ਦਾ ਜਪ ਕਰਨ ਲੱਗ ਜਾਓ, ਫਟਾਫਟ ਉਹਨੂੰ ਦਬਾ ਦਿਓ, ਫਿਰ ਤਾਂ ਕੁਛ ਬਣ ਸਕਦਾ। ਅਤੇ ਜੇ ਉਹੀ ਲੜੀ ਚੱਲ ਪਈ, ਫਿਰ ਤਾਂ ਚੱਲ ਹੀ ਰਹੀ ਹੈ, ਪਹਿਲਾਂ ਹੀ ਚੱਲ ਰਹੀ ਆ, ਫਿਰ ਕੀ ਆ। ਵਿਕਸ਼ੇਪ ਕਸਾਏ ਕਾ ਜਹ ਬੇਦ ਹੈ, ਬਾਹਯ ਵਿਸ਼ੇ ਜਾਂ ਬਿਰਤੀ ਕੋ ਵਿਕਸ਼ੇਪ ਕਹੇ ਹੈ, ਔਰ ਜੋਗੀਏ ਪ੍ਰਯਤਨ ਤੇ ਜਹਾਂ ਬਿਰਤੀ ਅੰਤਰਮੁਖੋ ਤੋ ਹੋਵੇ, ਪਰੰਤੂ ਰਾਗ ਆਦਿ ਕਨਕੇ ਉਦਭੁਤ ਸੰਸਕਾਰ ਤੇ ਅੰਤਰਮੁਖ ਹੋਈ ਬਿਰਤੀ ਵੀ ਰੁਕ ਜਾਵੇ। ਬ੍ਰਹਮ ਕੋ ਵਿਸ਼ੇ ਕਰੇ ਨਹੀਂ ਤਾਂ ਕੋ ਕਸਾਏ ਕਹੇ ਹੈ, ਬਿਰਤੀ ਤਾਂ ਰੁਕ ਗਈ ਪ੍ਰਯਤਨ ਤੇ, ਪਰ ਆਤਮਾ ਨੂੰ ਉਹਨੇ ਪ੍ਰਗਟ ਨਹੀਂ ਕੀਤਾ, ਆਤਮਾ ਦਾ ਗਿਆਨ ਨਹੀਂ ਹੋਇਆ, ਉਹਨੂੰ ਕੀ ਕਹਿੰਦੇ ਆ ਕਸਾਏ। ਕੈਸੇ, ਅੱਗੇ ਬਹੁਤ ਸੁੰਦਰ ਦ੍ਰਿਸ਼ਟਾਂਤ ਦੇਣਗੇ ਕਿ ਕਿਸੇ ਨੇ ਭਾਰ ਚੁੱਕਿਆ, ਦੇਖਿਆ ਹੋਣਾ ਪਹਿਲਾਂ ਸਾਡੇ ਪਿੰਡ ਇੱਕ ਲੜਕਾ ਸੀ, ਕਣਕਾਂ ਢੋਂਦੇ ਹੁੰਦੇ ਸੀ ਨਾ ਉਦੋਂ ਆਪਣੇ ਖੇਤਾਂ 'ਚੋਂ ਖਾਣ ਪੀਣ ਵਾਸਤੇ ਬੀਜ ਵਾਸਤੇ, ਉਹਨੂੰ ਭਾਰ ਚੁੱਕਾ ਤਾਂ ਜ਼ਿਆਦਾ, ਉਹ ਰੋਈ ਜਾਵੇ ਸੁੱਟੇ ਨਾ ਪੰਡ, ਬੋਰੀ ਦੇ ਥੱਲੇ ਰੋਈ ਜਾਵੇ ਅਤੇ ਪੰਡ ਸੁੱਟੇ ਨਾ। ਉਹ ਸਾਰੇ ਬਾਅਦ 'ਚ ਉਹਨੂੰ ਮਖੌਲ ਕਰਨ, ਉਹ ਤੂੰ ਰੋਈ ਜਾਣਾ ਤੂੰ ਸੁੱਟ ਹੀ ਦੇ ਪਰੇ, ਕਹਿੰਦਾ ਮੈਨੂੰ ਸੁੱਝੀ ਨਹੀਂ ਕੁਛ ਉਦੋਂ। ਅਤੇ ਜਦੋਂ ਉਹਨੂੰ ਭਾਰ ਨੇ ਤੰਗ ਕੀਤਾ ਤਾਂ ਕੋਈ ਦੂਸਰਾ ਆ ਗਿਆ, ਉਹਨੇ ਕਿਹਾ ਵੀ ਕਿਉਂ ਕੀ ਗੱਲ, ਵੀ ਤੂੰ ਕਿਉਂ ਪਰੇਸ਼ਾਨ ਹੈ, ਤੂੰ ਕਹਿੰਦਾ ਮੈਨੂੰ ਬਹੁਤ ਭਾਰ ਲੱਗਾ। ਅੱਛਾ ਕੋਈ ਗੱਲ ਨਹੀਂ, ਲਿਆ ਉਹਨੇ ਭਾਰ ਚੁੱਕ ਕੇ ਥੱਲੇ ਰੱਖਤਾ, ਆਨੰਦ ਆਏਗਾ ਕਿ ਨਹੀਂ ਆਏਗਾ, ਸੁਖੀ ਹੋਏਗਾ। ਅਤੇ ਜੇ ਉਹਦੇ ਵਿੱਚ ਅਲਮ ਬੁੱਧੀ ਕਰ ਲਏ, ਬਹੁਤ ਸੁੱਖ ਹੈ, ਬਸ ਹੋ ਗਿਆ ਹੋ ਗਿਆ, ਅਤੇ ਬਾਕੀ ਆਨੰਦ। ਐਸੇ ਹੀ ਜਦੋਂ ਬਿਰਤੀ ਤੇ ਰੁਕੀ, ਆਤਮਾ ਨੂੰ ਉਹਨੇ ਵਿਸ਼ੇ ਨਹੀਂ ਕੀਤਾ, ਆਤਮਾ ਦਾ ਗਿਆਨ ਨਹੀਂ ਹੋਇਆ, ਆਨੰਦ ਆਇਆ, ਖਾਲੀ ਉਹਦੇ ਵਿੱਚ ਟਿਕੇ ਰਹੇ ਤਾਂ ਕੁਛ ਨਹੀਂ ਅੱਗੇ ਵੱਧ ਸਕਦੇ, ਉੱਥੇ ਰਹਿ ਜਾਓਗੇ, ਤਾਂ ਹੀ ਗੱਲ ਬਣੇਗੀ ਬਈ। ਹਾਂ, ਤਾਂ ਹੀ ਤਾਂ ਗੱਲ ਬਣੇਗੀ। ਅਤੇ ਜੇ ਉੱਥੇ ਰੁਕ ਗਏ ਤਾਂ, ਉੱਥੇ ਰੁਕ ਗਏ ਤਾਂ ਬਸ ਫਿਰ ਕਿਆ। ਇਸ ਲਈ ਜਿਹੜਾ ਜਿੱਥੇ ਤੁਸੀਂ ਖੜੇ ਜੇ, ਇਹਨੂੰ ਅਲਮ ਬੁੱਧੀ ਕਰ ਲਈ, ਅੱਗੇ ਨਹੀਂ ਵੱਧ ਸਕਦੇ। ਠੀਕ ਹੈ, ਦੇਖ ਲਓ, ਵਿਸ਼ੇ ਮੇ ਦੋਸ਼ ਦਰਸ਼ਨ ਸਹਿਤ ਜੋਗੀ ਕੇ ਪ੍ਰਯਤਨ ਤੇ ਕਸਾਏ ਕੀ, ਕਸਾਏ ਵਿਘਨ ਕੀ ਨਿਵਿਰਤੀ ਹੋਵੇ ਹੈ। ਦੇਖ ਲਓ, ਜੋਗੀ ਕੇ ਪ੍ਰਯਤਨ ਤੇ, ਕੋਸ਼ਿਸ਼ ਤੇ ਕਸਾਏ ਨਾਮ ਦਾ ਜਿਹੜਾ ਵਿਘਨ ਹੈ ਉਹ ਨਸ਼ਟ ਹੋ ਜਾਏਗਾ। ਠੀਕ ਹੈ, ਰਸਾ ਸਵਾਦ ਕਾ ਜੈ ਅਰਥ ਹੈ, ਆ ਰਸਾ ਸਵਾਦ ਕਿਹਨੂੰ ਕਹਿੰਦੇ ਆ, ਕਿਤੇ ਆਪਾਂ ਵੀ ਤਾਂ ਰਸਾ ਸਵਾਦ ਦੇ ਵਿੱਚ ਤਾਂ ਨਹੀਂ ਫਸ ਗਏ। ਇਹ ਦੇਖ ਲਓ ਹੁਣ ਧਰਮਿੰਦਰ, ਰਸਾ ਸਵਾਦ ਕਾ ਜਹ ਅਰਥ ਹੈ, ਜੋਗੀ ਕੋ ਬ੍ਰਹਮਾਨੰਦ ਕਾ ਅਨੁਭਵ ਹੋਵੇ ਹੈ, ਔਰ ਵਿਕਸ਼ੇਪ ਰੂਪ ਦੁੱਖ ਕੀ ਨਿਵਿਰਤੀ ਕਾ ਅਨੁਭਵ ਹੋਵੇ ਹੈ। ਕਹੂੰ ਦੁੱਖ ਕੀ ਨਿਵਿਰਤੀ ਸੇ ਵੀ ਆਨੰਦ ਹੋਵੇ ਹੈ, ਕਿਤੇ ਦੁੱਖ ਨਿਵਿਰਤ ਹੋ ਗਿਆ ਤਾਂ ਕਹਾਂਗੇ ਬਾ ਬੜਾ ਮਜ਼ਾ ਆਇਆ, ਬਹੁਤ ਆਨੰਦ ਆਇਆ। ਕਦੀ ਕਦੀ ਐਸੇ ਵੀ ਹੋ ਜਾਂਦਾ, ਬ੍ਰਹਮਾਨੰਦ ਤੋਂ ਆਇਆ ਨਹੀਂ, ਦੁੱਖ ਕੀ ਨਿਵਿਰਤੀ ਹੋ ਗਈ, ਭਾਰ ਦੇ ਭਾਰ ਉਤਾਰਤਾ ਸਿਰ ਤੋਂ, ਦੁੱਖ ਕੀ ਨਿਵਿਰਤੀ ਹੋਈ, ਉਹਦੇ 'ਚੋਂ ਵੀ ਆਨੰਦ ਆਇਆ, ਉਹਨੂੰ ਆਨੰਦ ਸਮਝ ਲਿਆ ਬ੍ਰਹਮਾਨੰਦ, ਅਤੇ ਬਸ ਹੋ ਗਿਆ ਕੰਮ। ਹਾਂਜੀ, ਜੈਸੇ ਦੇਖੋ, ਜੈਸੇ ਬਾਰਵਾਹੀ ਪੁਰਸ਼ ਕਾ ਭਾਰ ਉਤਰਨੇ ਸੇ ਤਾਂ ਕੋ ਆਨੰਦ ਹੋਵੇ ਹੈ, ਭਾਰ ਚੁੱਕਿਆ ਕਿਸੇ ਨੇ ਬਹੁਤ, ਬੜਾ ਦੁਖੀ ਹੋ ਰਿਹਾ ਹੈ ਅਤੇ ਉਹਦਾ ਭਾਰ ਉਤਾਰਤਾ ਕਿਸੇ ਨੇ, ਤਾਂ ਉਹਨੂੰ ਆਨੰਦ ਆ ਗਿਆ। ਠੀਕ ਹੈ ਨਾ, ਤਾਂ ਆਨੰਦ ਮੈਂ ਔਰ ਤੋਂ ਕੋਈ ਵਿਸ਼ੇ ਹੇਤੂ ਹੈ ਨਹੀਂ, ਉਸ ਆਨੰਦ ਦੇ ਵਿੱਚ ਕਿਹੜਾ ਕਾਰਨ ਹੈ, ਭਾਰ ਉਤਰਨਾ ਹੀ ਬਸ। ਉਸ ਆਨੰਦ ਵਿੱਚ ਤਾਂ ਆਨੰਦ ਮੈਂ ਔਰ ਤੋਂ ਕੋਈ ਕਾਰਨ ਹੈ ਨਹੀਂ, ਕਿੰਤੂ ਭਾਰ ਜਨ ਦੁੱਖ ਕੀ ਨਿਵਿਰਤੀ ਸੇ ਜਹ ਕਹੇ ਹੈ, ਮੇਰੇ ਕੋ ਆਨੰਦ ਹੁਆ ਹੈ। ਉਹ ਬਾਹਰ ਦਾ ਜਿਹੜਾ ਦੁੱਖ ਸੀ ਉਹ ਸਿਰ ਤੋਂ ਉਤਰ ਗਿਆ ਅਤੇ ਉਹਨੂੰ ਆਨੰਦ ਹੋ ਗਿਆ ਅਤੇ ਕਹਿ ਰਿਹਾ ਬੜਾ ਸੁਖੀ ਹੋ ਗਿਆ, ਬੜਾ ਮਜ਼ਾ ਆਇਆ, ਹੁਣ ਬਹੁਤ ਸੁੱਖ ਹੋ ਗਿਆ। ਠੀਕ ਹੈ ਨਾ। ਜਾਂ ਤਾਂ ਦੁੱਖ ਕੀ ਨਿਵਿਰਤੀ ਵੀ ਆਨੰਦ ਕਾ ਹੇਤੂ ਹੈ, ਕਹਿੰਦਾ ਦੁੱਖ ਕੀ ਨਿਵਿਰਤੀ ਜਿਹੜੀ ਹੈ ਕਹੀਂ ਕਹੀਂ ਉਹ ਵੀ ਆਨੰਦ ਕਾ ਕਾਰਨ ਬਣ ਜਾਂਦੀ ਹੈ। ਜੈਸੇ ਤੈਸੇ ਯੋਗੀ ਕੋ ਸਮਾਧੀ ਮੇਂ ਵਿਕਸ਼ੇਪ ਜਨੇ ਦੁੱਖ ਕੀ ਨਿਵਿਰਤੀ ਸੇ ਜੋ ਆਨੰਦ ਹੋਵੇ ਤਾਂ ਕਾ ਅਨੁਭਵ ਰਸਾ ਸਵਾਦ ਕਹੀਏ ਹੈ। ਬਸ ਉਹਦੇ ਵਿੱਚ ਹੀ ਫਸੇ ਰਹੇ ਤਾਂ ਉਹ ਕੀ ਹੋ ਗਿਆ, ਰਸਾ ਸਵਾਦ ਰਾਜੂ। ਠੀਕ ਹੈ ਨਾ। ਹਾਂ, ਇਹਦੇ 'ਚ ਨਹੀਂ ਕਿਤੇ ਫਸ ਜਾਣਾ, ਅੱਗੇ ਵੜਨਾ ਹੈ। ਠੀਕ ਹੈ। ਜੋ ਦੁੱਖ ਕੀ ਨਿਵਿਰਤੀ ਜਨੇ ਆਨੰਦ ਕੇ ਅਨੁਭਵ ਸੇ ਹੀ ਯੋਗੀ ਅਲੰਬ ਬੁੱਧੀ ਕਰ ਲਵੇ। ਅਲੰਬ ਬੁੱਧੀ ਮਣੇ ਬਹੁਤ ਹੋ ਗਿਆ, ਬਸ ਬਸ, ਇਸ ਤੋਂ ਵੱਧ ਉਹ ਆਨੰਦ ਹੀ ਨਹੀਂ ਹੈ। ਠੀਕ ਹੈ ਨਾ। ਕਰ ਲਵੇ ਤੋ ਸਕਲ ਉਪਾਧੀ ਰਹਿਤ ਬ੍ਰਹਮਾਨੰਦਕਾਰ ਬਿਰਤੀ ਕੇ ਅਭਾਵ ਤੇ ਤਾਂ ਕਾ ਅਨੁਭਵ ਸਮਾਧੀ ਮੇਂ ਹੋਵੇ ਨਹੀਂ। ਜਾਂ ਤੇ ਦੁੱਖ ਨਿਵਿਰਤੀ ਜਨੇ ਆਨੰਦ ਕਾ ਅਨੁਭਵ ਰੂਪ ਰਸਾ ਸਵਾਦ ਵੀ ਸਮਾਧੀ ਮੇਂ ਵਿਘਨ ਹੈ, ਇਸ ਲਈ ਵੀ ਵਿਘਨ ਹੈ। ਠੀਕ ਹੈ ਨਾ। ਚਾਰ ਵਿਘਨ ਦੱਸ ਦਿੱਤੇ। ਵਾਂਛਿਤ ਕੀ ਪ੍ਰਾਪਤੀ ਬਿਨਾਂ ਵੀ ਇਹ ਵਿਰੋਧੀ ਕੀ ਨਿਵਿਰਤੀ ਸੋ ਆਨੰਦ ਕੀ ਉਤਪੱਤੀ ਮੇਂ ਅੰਨੇ ਦ੍ਰਿਸ਼ਟਾਂਤ। ਜੈਸੇ ਕੋਈ ਕੀ ਕਹਿ ਰਿਹਾ, ਕੋਈ ਵਸਤੂ ਚਾਹੀਦੀ ਹੈ ਸਾਨੂੰ। ਠੀਕ ਹੈ, ਵਸਤੂ ਚਾਹੀਦੀ ਹੈ, ਪਰ ਉਹਦੇ ਵਿੱਚ ਇੱਕ ਬੜੀ ਵੱਡੀ ਰੁਕਾਵਟ ਆ ਰਹੀ ਹੈ। ਉਹ ਰੁਕਾਵਟ ਦੂਰ ਹੋ ਗਈ, ਵਸਤੂ ਪ੍ਰਾਪਤ ਨਹੀਂ ਹੋਈ ਅਜੇ, ਫਿਰ ਵੀ ਆਨੰਦ ਆਏਗਾ। ਕੈਸੇ? ਕਿਸੇ ਨੂੰ ਪਤਾ ਚੱਲ ਗਿਆ ਸਾਡੇ ਇੱਥੇ ਖਜ਼ਾਨਾ ਦੱਬਿਆ ਬਈ। ਠੀਕ ਹੈ, ਪਰ ਖਜ਼ਾਨਾ ਦੱਬਿਆ ਅਤੇ ਉਹਦੇ 'ਤੇ ਇੱਕ ਬਹੁਤ ਵਿਸ਼ਧਰ ਸੱਪ ਬੈਠਾ ਹੈ, ਅਤੇ ਜੇ ਉਹ ਆਪਾਂ ਖੋਦਾਂਗੇ ਤਾਂ ਸੱਪ ਤੋਂ ਮਾਰ ਦੇਗਾ। ਬਹੁਤ ਜ਼ਹਿਰੀਲਾ ਸੱਪ, ਵਿਸ਼ਧਰ ਹੈ। ਤਾਂ ਫਿਰ ਆਪਾਂ ਖੋਦਣ ਲੱਗੇ ਅਤੇ ਆਪਾਂ ਸੱਪ ਨੂੰ ਮਾਰ ਦਿੱਤਾ, ਅਤੇ ਕਿੰਨੀ ਪ੍ਰਸੰਨਤਾ ਹੋਏਗੀ, ਬਹੁਤ ਆਨੰਦ ਆਏਗਾ, ਹੈ ਨਾ। ਅਤੇ ਉਸ ਆਨੰਦ ਦੇ ਵਿੱਚ ਟਿਕ ਗਏ, ਅਤੇ ਉਹ ਜਿਹੜਾ ਖਜ਼ਾਨੇ ਦਾ ਆਨੰਦ ਉਹ ਨਹੀਂ ਮਿਲੇਗਾ। ਉਸੇ ਆਨੰਦ ਦੇ ਵਿੱਚ ਸਰਪ ਦੇ, ਸਰਪ ਨੂੰ ਮਾਰ ਲਿਆ, ਬਹੁਤ ਆਨੰਦ ਆਇਆ, ਤਾਂ ਖਜ਼ਾਨਾ ਖੋਦਣਾ ਛੱਡ ਦਿੱਤਾ। ਤਾਂ ਫਿਰ ਆਨੰਦ ਉਹ ਸਰਪ ਵਾਲਾ ਆਨੰਦ ਹੀ ਰਹੇਗਾ। ਜਦੋਂ ਤੁਸੀਂ ਸਰਪ ਨੂੰ ਵੀ ਮਾਰ ਲਿਆ, ਸਰਪ ਨੂੰ ਮਾਰ ਕੇ ਫਿਰ ਖਜ਼ਾਨਾ ਖੋਦਣ ਲੱਗੇ, ਅਤੇ ਖਜ਼ਾਨੇ ਵਾਲਾ ਜਿਹੜਾ ਆਨੰਦ ਉਹ ਅਲੱਗ ਆਨੰਦ ਆਏਗਾ। ਇਹੀ ਦ੍ਰਿਸ਼ਟਾਂਤ ਦੇ ਰਹੇ ਹਾਂ। ਸੁਣੋ, ਜੈਸੇ ਪ੍ਰਿਥਵੀ ਮੇਂ ਨਿਧੀ ਹੋਵੇ, ਨਿਧੀ ਮੈਨੇ ਖਜ਼ਾਨਾ, ਜੈਸੇ ਪ੍ਰਿਥਵੀ ਮੇਂ ਨਿਧੀ ਹੋਵੇ ਸੋ ਨਿਧੀ ਅਤਿਅੰਤ ਵਿਸ਼ਧਰ ਸੱਪ ਸੇ ਰਕਸ਼ਿਤ ਹੋਵੇ। ਉਹਦੀ ਰਕਸ਼ਾ ਕਰਨ ਵਾਲਾ ਅਤਿਅੰਤ ਵਿਸ਼ਧਰ ਸੱਪ ਬੈਠਾ ਹੈ, ਖਜ਼ਾਨਾ ਤਾਂ ਹੈ ਪਰ ਉਹਦੇ ਉੱਤੇ ਇੱਕ ਬੈਠਾ ਹੈ। ਠੀਕ ਹੈ ਨਾ। ਤਾਂ ਨਿਧੀ ਪ੍ਰਾਪਤੀ ਸੇ ਪ੍ਰਥਮ ਵੀ ਨਿਧੀ ਪ੍ਰਾਪਤੀ ਕਾ ਵਿਰੋਧੀ ਜੋ ਸਰਪ ਹੈ ਤਾਂ ਕਿ ਨਿਵਿਰਤੀ ਸੇ ਆਨੰਦ ਹੋਵੇ ਹੈ, ਉਹਨੂੰ ਮਾਰ ਦਿੱਤਾ ਅਤੇ ਫਿਰ ਵੀ ਆਨੰਦ ਹੋ ਗਿਆ, ਬੜੀ ਖੁਸ਼ੀ ਹੋਈ, ਲੈ ਵੀ ਬਣ ਗਈ ਗੱਲ। ਅਤੇ ਜੇ ਉਹਦੇ ਵਿੱਚ ਹੀ ਬਸ ਹੋ ਜੇ ਵੀ ਚੱਲ ਹੁਣ ਖੋਜਣਾ ਕੀ ਆ, ਹੁਣ ਤਾਂ ਆਪਣਾ ਹੀ ਆ, ਆਨੰਦ ਫਿਰ ਜਿਹੜੀ ਨਿਧੀ ਪ੍ਰਾਪਤੀ ਦਾ ਆਨੰਦ ਉਹ ਨਹੀਂ ਆਏਗਾ। ਠੀਕ ਹੈ ਨਾ। ਤਾਂ ਸਰਪ ਨਿਵਿਰਤੀ ਕੇ ਆਨੰਦ ਮੇਂ ਜੋ ਅਲੰਬ ਬੁੱਧੀ ਕਰੇ ਤੋ ਉੱਦਮ ਤਿਆਗ ਤੇ ਨਿਧੀ ਪ੍ਰਾਪਤੀ ਕਾ ਪਰਮਾਨੰਦ ਪ੍ਰਾਪਤ ਹੋਵੇ ਨਹੀਂ। ਉੱਦਮ ਤਿਆਗ ਦਿੱਤਾ, ਛੱਡੋ ਬਹੁਤ ਹੋ ਗਿਆ, ਸੱਪ ਨੂੰ ਮਾਰ ਦਿੱਤਾ ਬਹੁਤ ਹੋ ਗਿਆ, ਗਾੜੀ ਉੱਦਮ ਨਹੀਂ ਕੀਤਾ, ਤਾਂ ਫਿਰ ਉਤਨਾ ਕੀ ਆਨੰਦ ਮਿਲੇਗਾ, ਜ਼ਿਆਦਾ ਨਹੀਂ। ਠੀਕ ਹੈ। ਤੈਸੇ ਅਦਵੈਤ ਬ੍ਰਹਮਾ ਰੂਪ ਨਿਧੀ ਹੈ। ਠੀਕ ਹੈ। ਦੇਹ ਆਦਿਕ ਅਨਾਤਮ ਪਦਾਰਥ ਕੀ ਪ੍ਰਾਪਤੀ ਰੂਪ ਜੋ ਵਿਕਸ਼ੇਪ ਸੋ ਸਰਪ ਹੈ। ਠੀਕ ਹੈ ਨਾ। ਦੇਖ ਲਓ ਦਾਰਸ਼ਟਾਂਤ ਮੈਂ ਕੈਸੇ ਘਟਾ ਰਹੇ ਹਾਂ, ਪਹਿਲਾਂ ਦ੍ਰਿਸ਼ਟਾਂਤ ਦੇ ਦਿੱਤਾ, ਅਬ ਦਾਰਸ਼ਟਾਂਤ ਮੈਂ ਘਟਾ ਰਹੇ ਇਸ ਨੂੰ। ਠੀਕ ਹੈ। ਤੈਸੇ ਅਦਵੈਤ ਬ੍ਰਹਮ ਰੂਪ ਨਿਧੀ ਹੈ। ਦੇਹ ਆਦਿਕ ਅਨਾਤਮ ਪਦਾਰਥ ਕੀ ਪ੍ਰਾਪਤੀ ਰੂਪ ਜੋ ਵਿਕਸ਼ੇਪ ਸੋ ਸਰਪ ਹੈ। ਵਿਕਸ਼ੇਪ ਰੂਪ ਸਰਪ ਕੀ ਨਿਵਿਰਤੀ ਜਨੇ ਜੋ ਅਵਾਂਤਰ ਆਨੰਦ ਕੀ ਆਨੰਦ ਰੂਪੀ ਰਸਾ ਰਸ ਕਾ ਅਨੁਭਵ ਰੂਪ ਅਸਵਾਦਨ ਹੈ ਸੋ ਨਿਧੀ ਰੂਪੀ ਅਦਵੈਤ ਬ੍ਰਹਮ ਕੀ ਪ੍ਰਾਪਤੀ ਜਨ ਜੋ ਮਹਾ ਆਨੰਦ ਹੈ ਤਾਂ ਕਿ ਪ੍ਰਾਪਤੀ ਕਾ ਪ੍ਰਤੀਬੰਧਕ ਹੋਣੇ 'ਤੇ ਵਿਘਨ ਕਹੀਏ। ਜੇ ਸਰੀਰ ਨੂੰ ਹੀ ਲੈ ਕੇ ਬੈਠ ਗਏ ਮੈਂ ਇਹੀ ਹੂੰ, ਅਤੇ ਜਿਹੜੀ ਅੰਦਰ ਨਿਧੀ ਹੈ ਉਹਦੇ ਤੱਕ ਨਹੀਂ ਪਹੁੰਚ ਸਕਦੇ, ਅਤੇ ਜੇ ਇਹਦੇ ਤੋਂ ਹਟ ਗਏ ਮੈਂ ਆਤਮਾ ਹੂੰ, ਇਹ ਨਹੀਂ ਹੂੰ, ਆਤਮਾ ਦਾ ਸਾਕਸ਼ਾਤਕਾਰ ਨਹੀਂ ਹੋਇਆ, ਅਤੇ ਉਹ ਸਰਪ ਮਾਰਨ ਵਾਲੀ ਗੱਲ ਹੈ। ਲੱਗੀ ਸਮਝਾਉਣ ਪ੍ਰਧਾਨ ਜੀ? ਆਪਾਂ ਆਤਮਾ ਤੱਕ ਤਾਂ ਪਹੁੰਚੇ ਨਹੀਂ, ਸਰੀਰ ਤੋਂ ਤਾਂ ਭਾਵਨਾ ਹਟਾ ਲਈ, ਮਮਤਾ ਹਟ ਗਈ, ਸਰੀਰ ਤੋਂ ਤਾਂ ਮਮਤਾ ਹਟ ਗਈ, ਫਿਰ ਵੀ ਆਨੰਦ ਆਏਗਾ? ਔਰ ਜਿਹੜਾ ਆਤਮਾ ਦਾ ਅਨੁਭਵ ਨਹੀਂ ਹੋਇਆ, ਉਹ ਫਿਰ ਨਿਧੀ ਵਾਲਾ ਜਿਹੜਾ ਸੱਪ ਤੇ ਮਰ ਗਿਆ, ਉਹ ਨਿਧੀ ਥੱਲੇ ਗੱਡੀ ਪਈ ਹੈ ਜੀ, ਬਸ ਉੱਥੇ ਨਾ ਟਿਕੜੋ, ਹੋਰ ਅੱਗੇ ਵੜੋ। ਹਾਂਜੀ, ਇਹ ਹੈ, ਦੇਖ ਲਓ ਕਿੱਥੋਂ ਕਿੱਥੋਂ ਇਹ ਦ੍ਰਿਸ਼ਟਾਂਤ ਖੋਜਦੇ ਰਹੇ, ਕੈਸੇ ਕੈਸੇ ਖੋਜਦੇ ਰਹੇ ਮਹਾਂਪੁਰਸ਼। ਐਸੇ ਐਸੇ ਕਵੀ ਸੁਣੇ ਵੀ ਹੈ ਦ੍ਰਿਸ਼ਟਾਂਤ ਅਜੇ ਤੱਕ, ਕਿਉਂ ਨਹੀਂ ਵੀ ਐਸੇ ਦ੍ਰਿਸ਼ਟਾਂਤ ਤੋਂ ਬਗੈਰ ਬੁੱਧੀ 'ਚ ਗੱਲ ਬੈਠਦੀ ਵੀ ਨਹੀਂ। ਦ੍ਰਿਸ਼ਟਾਂਤ ਵੀ ਬਿਲਕੁਲ ਢੁਕਵਾਂ ਹੋਵੇ ਨਾ, ਤਾਂ ਗੱਲ ਬਣਦੀ ਹੈ। ਅਥਵਾ ਰਸਾ ਸਵਾਦ ਕਾ ਜਹਿ ਔਰ ਅਰਥ ਹੈ। ਅਬ ਔਰ ਅਰਥ ਸੁਣ ਲਓ, ਰਸਾ ਸਵਾਦ ਦਾ ਪਹਿਲਾਂ ਤਾਂ ਇਹ ਦੱਸ ਦਿੱਤਾ, ਦੂਸਰਾ ਅਰਥ ਸੁਣੋ। ਸਵਿਕਲਪ ਸਮਾਧੀ ਸੇ ਉੱਤਰ ਨਿਰਵਿਕਲਪ ਸਮਾਧੀ ਹੋਵੇ ਹੈ, ਔਰ ਸਵਿਕਲਪ ਸਮਾਧੀ ਮੇਂ ਤ੍ਰਿਪੁਟੀ ਪ੍ਰਤੀਤ ਹੋਵੇ ਹੈ, ਜਾਂ ਤੇ ਸਵਿਕਲਪ ਸਮਾਧੀ ਕਾ ਆਨੰਦ ਤ੍ਰਿਪੁਟੀ ਰੂਪ ਉਪਾਧੀ ਸਹਿਤ ਹੋਣੇ ਤੇ ਸੋਪਾਧਿਕ ਕਹੀਏ ਹੈ, ਔਰ ਨਿਰਵਿਕਲਪ ਸਮਾਧੀ ਮੇਂ ਤ੍ਰਿਪੁਟੀ ਪ੍ਰਤੀਤ ਹੋਵੇ ਨਹੀਂ, ਜਾਂ ਤੇ ਨਿਰਪਾਧਿਕ ਆਨੰਦ ਨਿਰਵਿਕਲਪ ਸਮਾਧੀ ਮੇਂ ਹੋਵੇ ਹੈ। ਇਸ ਰੀਤੀ ਸੇ ਸਵਿਕਲਪ ਸਮਾਧੀ ਸੇ ਉੱਤਰ ਨਿਰਵਿਕਲਪ ਸਮਾਧੀ ਕੇ ਆਰੰਭ ਮੇਂ ਵੀ ਸਵਿਕਲਪ ਸਮਾਧੀ ਕੇ ਸੁਪਾਧਿਕ ਆਨੰਦ ਕੋ ਤਿਆਗ ਸਕੇ ਨਹੀਂ, ਉਹਨੂੰ ਵੀ ਨਹੀਂ ਤਿਆਗ ਰਿਹਾ, ਉਹ ਸਵਿਕਲਪ ਸਮਾਧੀ ਮੇਂ ਫਸ ਗਿਆ। ਕਿੰਤੂ ਤਾਹੀ ਕੋ ਅਨੁਭਵ ਕਰੇ ਹੈ, ਸੋ ਰਸਾ ਸਵਾਦ ਕਹੀਏ ਹੈ, ਜਾਂ ਤੇ ਵਿਕਸ਼ੇਪ ਨਿਵਿਰਤੀ ਜਨ ਆਨੰਦ ਕਾ ਅਨੁਭਵ, ਅਥਵਾ ਸਵਿਕਲਪ ਸਮਾਧੀ ਕੇ ਆਨੰਦ ਕਾ ਅਨੁਭਵ ਰਸਾ ਸਵਾਦ ਕਹੀਏ ਹੈ। ਸੋ ਦੋਨੋਂ ਪ੍ਰਕਾਰ ਕਾ ਰਸਾ ਸਵਾਦ ਨਿਰਵਿਕਲਪ ਸਮਾਧੀ ਕੇ ਪਰਮਾਨੰਦ ਕੇ ਅਨੁਭਵ ਕਾ ਵਿਰੋਧੀ ਹੈ, ਹੋਣੇ ਤੇ ਵਿਘਨ ਹੈ, ਜਾਂ ਤੇ ਤਾਂ ਕੋ ਵੀ ਤਿਆਗੇ, ਉਹਨੂੰ ਵੀ ਤਿਆਗੋ, ਅੱਗੇ ਵੜੋ, ਠੀਕ ਹੈ। ਗਿਆਨਵਾਨ ਕੀ ਬਾਹਯ ਪ੍ਰਵਿਰਤੀ ਕੇ ਅਸੰਭਵ ਕੇ ਆਕਸ਼ੇਪ ਕੀ ਸਮਾਪਤੀ। ਜਿਹੜਾ ਆਪਾਂ ਉਹਨਾਂ ਕਿਹਾ ਸੀ ਵੀ ਬ੍ਰਹਮ ਗਿਆਨੀ ਨੂੰ ਇੱਛਾ ਹੁੰਦੀ ਕਿ ਨਹੀਂ ਹੁੰਦੀ, ਉਹਦਾ ਉਹਨਾਂ ਖੰਡਨ ਕਰਦਾ। ਉਹ ਕਹਿੰਦੇ ਇੱਛਾ ਤਾਂ ਹੋਏਗੀ, ਪਰ ਕਿੰਨੀ ਕੁ, ਜਿੰਨੀ ਕੁ ਪ੍ਰਾਰਬਧ ਉਹਦੀ ਚੱਲਦੀ ਹੈ, ਉੰਨੀ ਕੁ, ਜ਼ਿਆਦਾ ਨਹੀਂ। ਜੇ ਉਹਦੀ ਜ਼ਿਆਦਾ ਪ੍ਰਾਰਬਧ ਹੈ ਜਨਕ ਵਾਂਗੂ ਰਾਜ ਕਰਨ ਦੀ ਹੈ, ਤਾਂ ਉਹਨੂੰ ਉਤਨੀ ਇੱਛਾ ਹੋਏਗੀ। ਜੇ ਉਹਦੀ ਨਿਵਿਰਤੀ ਦੀ ਪ੍ਰਾਰਬਧ ਹੈ, ਤਾਂ ਉਹਨੂੰ ਉਤਨੀ ਇੱਛਾ ਹੋਏਗੀ, ਅਧਿਕ ਨਹੀਂ। ਸਮਾਧੀ ਵਾਸਤੇ ਚਾਰ ਵਿਘਨ ਕੋ ਰੋਕ ਕੇ ਸਮਾਧੀ ਮੇਂ ਪਰਮਾਨੰਦ ਕੋ ਵਿਦਵਾਨ ਅਨੁਭਵ ਕਰੇ ਹੈ। ਇਹ ਚਾਰ ਵਿਘਨ ਜਿਹੜੇ ਹੈ, ਇਹਨਾਂ ਨੂੰ ਜਦੋਂ ਰੋਕੋਗੇ ਤਬ ਸਮਾਧੀ ਲੱਗੇਗੀ, ਠੀਕ ਹੈ। ਤਾਂ ਹੀ ਕੋ ਜੀਵਨ ਮੁਕਤ ਕਹੇ ਹਾਂ, ਫਿਰ ਹੀ ਜੀਵਨ ਮੁਕਤ ਕਹਿਲਾਏਗਾ ਉਹ, ਠੀਕ ਹੈ। ਇਸ ਰੀਤੀ ਸੇ ਸਮਾਧੀ ਸੇ ਗਿਆਨੀ ਕਾ ਚਿੱਤ ਨਿਰਾਲੰਬਮ ਨਹੀਂ ਹੋਵੇ ਹੈ। ਨਿਰਾਲੰਬਮ ਮੈਂ ਨਿਰਾਸਰੇ, ਕੋਈ ਆਸਰਾ ਹੈ ਉਹਨੂੰ ਕਿਹਦਾ, ਆਤਮਾ ਦਾ। ਜਬ ਪ੍ਰਾਰਬਧ ਬਲ ਤੇ ਸਮਾਧੀ ਸੇ ਉਥਾਨ ਹੋਵੇ, ਉਥਾਨ ਮੈਨੇ ਸਮਾਧੀ ਤੋਂ ਉੱਠਿਆ ਫਿਰ ਉਹ, ਠੀਕ ਹੈ। ਪ੍ਰਾਰਬਧ ਨੇ ਐਸੇ ਇੱਛਾ ਨਹੀਂ ਉਹਦੀ, ਪ੍ਰਾਰਬਧ ਨੇ ਉਹਨੂੰ ਜਿਹੜੇ ਉਹਨੇ ਬਾਕੀ ਕਰਮ ਰਹਿ ਗਏ ਆ ਉਹ ਵੀ ਤਾਂ ਭੁਗਤਾਉਣੇ ਆ ਨਾ। ਪ੍ਰਾਰਬਧ ਬਲ ਸੇ, ਦੇਖੋ ਬਲ ਵੀ ਨਾਲ ਕਹਿ ਦਿਆ, ਪ੍ਰਾਰਬਧ ਜੇ ਜ਼ੋਰ ਸੇ ਫਿਰ ਉੱਠੇਗਾ ਉਹ। ਉਥਾਨ ਹੋਵੇ ਤਬ ਵੀ ਸਮਾਧੀ ਮੇਂ ਜੋ ਜਦੋਂ ਉਥਾਨ ਹੋ ਗਿਆ ਤੇ ਫਿਰ ਕੀ ਹੋ ਗਿਆ, ਉਹ ਬਾਹਰਮੁਖ ਹੋ ਗਿਆ, ਕਹਿੰਦੇ ਬਾਹਰਮੁਖ ਨਹੀਂ ਹੋਇਆ। ਕਿਉਂ ਬਾਹਰਮੁਖ ਕਿਉਂ ਨਹੀਂ ਹੋਇਆ, ਸਮਾਧੀ ਤੋਂ ਉੱਠ ਗਿਆ ਤੇ ਬਾਹਰਮੁਖ ਹੋ ਹੀ ਗਿਆ, ਕਹਿੰਦੇ ਨਹੀਂ ਨਹੀਂ ਇਹ ਨਹੀਂ, ਗੰਭੀਰਤਾ ਸੇ ਸਮਝੋ ਕਿਆ ਹੈ। ਦੇਖੋ ਜਬ ਪ੍ਰਾਰਬਧ ਬਲ ਤੇ ਸਮਾਧੀ ਸੇ ਉਥਾਨ ਹੋਵੇ ਤਬ ਵੀ ਸਮਾਧੀ ਮੇਂ ਜੋ ਪਰਮਾਨੰਦ ਕਾ ਅਨੁਭਵ ਕੀਆ ਤਾਂ ਕਿ ਸਮਿਰਤੀ ਹੋਵੇ ਹੈ, ਉਹਨੂੰ ਯਾਦ ਕਰਦਾ ਰਹਿ ਰਿਹਾ, ਉਹਦੀ ਸਿਮਰਤੀ ਹੋ ਰਹੀ ਹੈ, ਠੀਕ ਹੈ ਨਾ। ਜਾਂ ਤੇ ਉਥਾਨ ਕਾਲ ਮੇਂ ਵੀ ਗਿਆਨੀ ਕਾ ਚਿੱਤ ਨਿਰਾਲੰਬਨ ਨਹੀਂ ਹੈ, ਉਹ ਵੀ ਤਬੀ ਨਿਰਾਸਰੇ ਨਹੀਂ ਹੈ। ਔਰ ਗਿਆਨਵਾਨ ਕੀ ਜੋ ਭੋਜਨ ਆਦਿਕ ਮੇਂ ਪ੍ਰਵਿਰਤੀ ਹੋਵੇ ਹੈ, ਸੋ ਕੇਵਲ ਪ੍ਰਾਰਬਧ ਸੇ ਹੋਵੇ ਹੈ, ਪਰੰਤੂ ਭੋਜਨ ਆਦਿਕ ਵਿਵਹਾਰ ਮੇਂ ਗਿਆਨੀ ਖੇਦ ਮਾਨ ਕੇ ਪ੍ਰਵਿਰਤ ਹੋਵੇ ਹੈ, ਫਿਰ ਵੀ ਉਹ ਉਹਨਾਂ ਨੂੰ ਦੁੱਖ ਰੂਪ ਮਾਨ ਕੇ ਪ੍ਰਵਿਰਤ ਹੋ ਰਿਹਾ ਹੈ, ਵੀ ਇਹ ਹੁਣ ਪ੍ਰਾਰਬਧ ਹੈ ਭੋਗਣੀ ਪਊਗੀ, ਕੀ ਹੈ ਹੁਣ। ਕਾਹੇ ਤੇ ਭੋਜਨ ਆਦਿਕ ਮੇਂ ਪ੍ਰਵਿਰਤੀ ਵੀ ਸਮਾਧੀ ਸੁੱਖ ਕੀ ਵਿਰੋਧਨੀ ਹੈ, ਜਾਂ ਕੁ ਭੋਜਨ ਆਦਿਕ ਸਰੀਰ ਨਿਰਵਾਹ ਕੀ ਪ੍ਰਵਿਰਤੀ ਹੀ ਖੇਦ ਰੂਪ ਪ੍ਰਤੀਤ ਹੋਵੇ, ਆਂਦਾ ਜਿਹਨੂੰ ਭੋਜਨ ਆਦਿ ਸਰੀਰਕ ਨਿਰਵਾਹ ਇਹੀ ਦੁੱਖ ਰੂਪ ਪ੍ਰਤੀਤ ਹੋਣ ਡਿਆ, ਬਾਕੀ ਪ੍ਰਵਿਰਤੀ ਕਿੱਥੋਂ ਕਰ ਲੂਗਾ ਉਹ? ਠੀਕ ਹੈ ਨਾ, ਤਾਂ ਕਿ ਅਧਿਕ ਪ੍ਰਵਿਰਤੀ ਸੰਭਵ ਨਹੀਂ। ਇਸ ਰੀਤੀ ਸੇ ਬਹੁਤ ਆਚਾਰਿਆ ਨੇ ਜਹ ਪਕਸ਼ ਲਿਖਿਆ ਹੈ, ਔਰ ਜੀਵਨ ਮੁਕਤੀ ਕਾ ਆਨੰਦ ਵੀ ਬਾਹਰ ਪ੍ਰਵਿਰਤੀ ਮੇਂ ਹੋਵੇ ਨਹੀਂ ਕਿੰਤੂ ਨਿਵਿਰਤੀ ਮੇਂ ਹੋਵੇ ਹੈ, ਜਾਂ ਤੇ ਜੀਵਨ ਮੁਕਤ ਕੇ ਸੁਖਾਰਥੀ ਗਿਆਨਵਾਨ ਕੀ ਬਾਹਰ ਪ੍ਰਵਿਰਤੀ ਸੰਭਵ ਨਹੀਂ। ਕਿੰਨਾ ਕਰਿਆ ਗਿਆ ਜੀ? ਅੱਛਾ ਚਲੋ। ਗਿਆਨੀ ਨਿਰਕੁੰਜ ਨਿਰੰਕੁਸ਼ ਔਰ ਪ੍ਰਾਰਬਧ ਸੇ ਵਿਵਹਾਰ ਸਿੱਧ। ਨਿਰੰਕੁਸ਼ ਮੈਣੇ ਅੰਕੁਸ਼ ਕਿਹਨੂੰ ਕਹਿੰਦੇ ਆ? ਅੰਕੁਸ਼ ਉਹ ਹਾਥੀ ਨੂੰ ਜਿਹੜਾ ਮਾਰਦੇ ਨਾ ਉਹਨੂੰ ਕਹਿੰਦੇ ਆ ਅੰਕੁਸ਼। ਉਹ ਤੇ ਨਿਰੰਕੁਸ਼ ਮੈਣੇ ਕੋਈ ਉਹਤੇ ਨਿਯਮ ਨਹੀਂ ਹੈ, ਕੋਈ ਪ੍ਰਤੀਬੰਧ ਨਹੀਂ ਹੈ, ਕੋਈ ਅੰਕੁਸ਼ ਨਹੀਂ ਉੱਤੇ, ਉਹ ਆਜ਼ਾਦ ਹੈ। ਠੀਕ ਹੈ ਨਾ। ਤਥਾਪਿ ਗਿਆਨਵਾਨ ਕੇ ਨਿਵਿਰਤੀ ਕਾ ਵੀ ਨਿਯਮ ਕਹਿਣਾ ਸੰਭਵ ਨਹੀਂ, ਕਾਹੇ ਤੇ ਨਿਵਿਰਤੀ ਮੇਂ ਅਥਵਾ ਪ੍ਰਵਿਰਤੀ ਮੇਂ ਵੇਦ ਕੀ ਆਗਿਆ ਰੂਪ ਵਿਧੀ ਤੋਂ ਗਿਆਨੀ ਕੋ ਹੋਵੇ ਨਹੀਂ। ਕਿਉਂ? ਵੇਦ ਤੋਂ ਉੱਪਰ ਚੱਲ ਗਿਆ ਉਹ। ਵੇਦ ਕਿੱਥੇ ਰਹੇਗਾ? ਵੇਦ ਤਿੰਨਾਂ ਗੁਣਾਂ ਦੇ ਵਿੱਚ ਰਹੇਗਾ, ਸਤੋ ਗੁਣ, ਰਜੋ ਗੁਣ, ਤਮੋ ਗੁਣ, ਉਹ ਤਿੰਨਾਂ ਗੁਣਾਂ ਤੋਂ ਉੱਪਰ ਹੈ। ਭਗਵਾਨ ਨੇ ਗੀਤਾ ਵਿੱਚ ਵੀ ਕਿਹਾ ਹੈ, ਤ੍ਰੈ ਗੁਣ ਵਿਸ਼ਿਆ ਵੇਦਾ ਨਿਸਤ੍ਰੈ ਗੁਣ ਬਵਰਜਣਾ। ਜਿਹੜੇ ਵੇਦ ਹੈ ਉਹ ਤਿੰਨਾਂ ਗੁਣਾਂ ਨੂੰ ਪ੍ਰਕਾਸ਼ਿਤ ਕਰ ਰਹੇ ਹੈ, ਰਜੋ ਗੁਣ, ਸਤੋ ਗੁਣ, ਤਮੋ ਗੁਣ। ਅਤੇ ਜਿਹੜਾ ਇਹਨਾਂ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਗਿਆ, ਵੇਦ ਦਾ ਸ਼ਾਸਨ ਉੱਤੇ ਨਹੀਂ ਰਹੇਗਾ, ਉਹ ਨਿਰੰਕੁਸ਼ ਹੋ ਜਾਏਗਾ। ਠੀਕ ਹੈ। ਕਿਉਂ ਕਿਉਂ ਨਹੀਂ ਜਾਣਦਾ? ਕਿਉਂਕਿ ਵੇਦ ਤੋਂ ਉੱਪਰ ਉੱਠ ਗਿਆ, ਉਹ ਕਿਸੇ ਜਾਣੇਗਾ? ਪ੍ਰਵਿਰਤੀ ਮੇਂ ਵੇਦ ਕੀ ਆਗਿਆ ਰੂਪ ਵਿਧੀ ਤੋਂ ਗਿਆਨੀ ਕੋ ਹੋਵੇ ਨਹੀਂ, ਜਾਂ ਤੇ ਗਿਆਨੀ ਕੇ ਵਿਵਹਾਰ ਮੇਂ ਨਿਯਮ ਹੋਵੇ, ਜਾਂ ਤੇ ਗਿਆਨੀ ਨਿਰੰਕੁਸ਼ ਹੈ ਤਾਂ ਕਾ ਵਿਵਹਾਰ ਪ੍ਰਾਰਬਧ ਸੇ ਹੋਵੇ ਹੈ। ਜਿਸ ਗਿਆਨੀ ਕੀ ਪ੍ਰਾਰਬਧ ਭੋਜਨ ਭਿਕਸ਼ਾ ਭੋਜਨ ਮਾਤਰ ਫਲ ਕਾ ਹੇਤੂ ਹੈ, ਤਾਂ ਕਿ ਭਿਕਸ਼ਾ ਭੋਜਨ ਮਾਤਰ ਪ੍ਰਵਿਰਤੀ ਹੋਵੇ ਹੈ, ਜਾਂ ਕਾ ਪ੍ਰਾਰਬਧ ਅਧਿਕ ਭੋਗ ਕਾ ਹੇਤੂ ਹੋਵੇ ਤਾਂ ਕੋ ਅਧਿਕ ਮੇਂ ਪ੍ਰਵਿਰਤੀ ਹੋਵੇ ਹੈ। ਔਰ ਜੋ ਐਸਾ ਕਹੇ, ਜਾਂ ਕਾ ਪ੍ਰਾਰਬਧ ਭਿਕਸ਼ਾ ਭੋਜਨ ਮਾਤਰ ਕਾ ਹੇਤੂ ਹੋਵੇ ਤਾਹੀ ਕੋ ਗਿਆਨ ਹੋਵੇ ਹੈ, ਅਧਿਕ ਵਿਵਹਾਰ ਕਾ ਹੇਤੂ ਜਾਂ ਕਾ ਪ੍ਰਾਰਬਧ ਹੋਵੇ ਤਾਂ ਕੋ ਗਿਆਨ ਹੋਵੇ ਨਹੀਂ। ਜਾਂ ਤੇ ਭਿਕਸ਼ਾ ਭੋਜਨ ਆਦਿਕ ਵਿਵਹਾਰ ਤੇ ਅਧਿਕ ਵਿਵਹਾਰ ਗਿਆਨੀ ਕਾ ਹੋਵੇ ਨਹੀਂ, ਜਾਂ ਕਿ ਅਧਿਕ ਪ੍ਰਵਿਰਤੀ ਹੋਵੇ ਸੋ ਗਿਆਨੀ ਨਹੀਂ। ਜੋ ਐਸਾ ਕਹੋ, ਕਹਿੰਦੇ ਇਹ ਨਹੀਂ ਹੈ, ਹਾਂ ਇਹ ਸ਼ੰਕਾ ਕੀਤੀ ਹੈ, ਸੋ ਸ਼ੰਕਾ ਬਣੇ ਨਹੀਂ। ਕਾਹੇ ਤੇ ਯਾਗੇ ਬਲਕ ਜਨਕ ਆਦਿਕ ਗਿਆਨੀ ਕਹੇ ਹੈ। ਯਾਗੇ ਬਲਕ ਵੀ ਗਿਆਨੀ ਸੀ, ਉਹ ਜਨਕ ਆਦਿ ਜੋ ਰਾਜਾ ਉਹ ਵੀ ਗਿਆਨੀ ਸੀ। ਠੀਕ ਹੈ। ਸਭਾ ਵਿਜੇ ਤੇ ਧਨ ਸੰਗ੍ਰਹਿ ਵਿਵਹਾਰ ਯਾਗੇ ਬਲਕਾ ਤਥਾ ਰਾਜ ਪਾਲਨ ਵਿਵਹਾਰ ਜਨਕਾ ਕਹਿਆ ਹੈ। ਸਭਾ ਵਿਜੇ ਕਰਕੇ ਜਨਕ ਆਦਿ, ਇਹ ਯਾਗੇ ਬਲਕ ਇੱਕ ਵਾਰ ਜਨਕ ਦੀ ਸਭਾ ਵਿੱਚ ਗਏ, ਉਹਨਾਂ ਨੇ ਜਨਕ ਨੇ ਹਜ਼ਾਰ ਗਊਆਂ ਖੜੀਆਂ ਕੀਤੀਆਂ ਸੀ। ਉਪਨਿਸ਼ਦ ਵਿੱਚ ਕਥਾ ਹੈ, ਉਪਨਿਸ਼ਦ ਵਿੱਚ ਕਥਾ ਹੈ, ਉਹਨਾਂ ਦੇ ਜਿਹੜੇ ਖੁਰਸੀ ਚਾਂਦੀ ਨਾਲ ਮੜੇ ਸੀ, ਸਿੰਘ ਜਿਹੜੇ ਸੋਨੇ ਨਾਲ ਮੜੇ ਸੀ, ਬੜੇ ਬੜੇ ਸੁੰਦਰ ਦਸ਼ਾਲੇ ਪਾ ਕੇ ਰੱਖੇ ਸੀ, ਉਹਨਾਂ 'ਤੇ ਖੜੀਆਂ ਕੀਤੀਆਂ ਸੀ। ਕਹਿੰਦਾ ਵੀ ਜਿਹੜਾ ਮੇਰੇ ਪ੍ਰਸ਼ਨ ਦਾ ਉੱਤਰ ਦੇਵੇ ਉਹ ਸਾਰੀਆਂ ਗਊਆਂ ਹੱਕ ਕੇ ਲੈ ਜੇ, ਜਿਹੜਾ ਸਭਾ ਨੂੰ ਜਿੱਤ ਲਵੇ। ਯਾਗੇ ਬਲਕ ਗਿਆ, ਉਹਨੇ ਆਪਣੇ ਚੇਲੇ ਨੂੰ ਕਿਹਾ, ਪੁੱਤ ਆ ਲੈ ਜਾ ਵੀ ਹਿੱਕ ਕੇ। ਉਹ ਕਹਿੰਦੇ ਐਸੇ ਕੈਸੇ ਲੈ ਜਾਏਗਾ, ਵੀ ਤੁਸੀਂ ਪਹਿਲਾਂ ਸਭਾ 'ਤੇ ਵਿਜੇ ਕਰ ਲੈ, ਸਾਨੂੰ ਜਿੱਤ ਲੈ। ਕਹਿੰਦਾ ਮੈਂ ਜਿੱਤ ਲੂੰਗਾ, ਤੁਸੀਂ ਲੈ ਜਾ ਪੁੱਤ। ਤੂੰ ਆਪਣੇ ਚੇਲੇ ਨੂੰ ਗਈਆਂ ਹਕਾਤੀਆਂ, ਉਹਦਾ ਇੱਕ ਪ੍ਰੋਹਤ ਸੀ ਜਨਕ ਦਾ, ਬਲਾਕੀ ਬਲਾਕੀ ਨਹੀਂ ਹੋਰ ਨਾਮ ਸੀ ਉਹਦਾ। ਉਹ ਕਹਿੰਦਾ ਵੀ ਐਸੇ ਕੈਸੇ ਤੂੰ ਲੈ ਜਾਏਗਾ, ਮੇਰੇ ਪ੍ਰਸ਼ਨਾਂ ਦਾ ਉੱਤਰ ਦੇ। ਕਹਿੰਦਾ ਪੁੱਛ, ਪਰ ਇੱਕ ਗੱਲ ਸੁਣ ਲਾ, ਮੈਨੂੰ ਸੂਰਜ ਭਗਵਾਨ ਦਾ ਵਰਦਾਨ ਹੈ, ਜਿਹੜਾ 100 ਪ੍ਰਸ਼ਨ ਤੋਂ ਮੇਰਾ ਜ਼ਿਆਦਾ ਪੁੱਛੇ ਨਾ ਤਾਂ ਤੇਰਾ ਸਿਰ ਟੁਕੜੇ ਟੁਕੜੇ ਹੋ ਜਾਏਗਾ। ਉਹਨੇ ਸੋਚਿਆ ਮੈਨੂੰ ਡਰਾ ਰਿਹਾ, ਇਹ ਮੈਨੂੰ ਡਰਾ ਰਿਹਾ ਹੈ। ਤੁਹਾਨੂੰ ਤੈਤਰੀ ਉਪਨਿਸ਼ਦ ਦੀ ਕਥਾ ਸੁਣਾਈ ਸੀ ਵੀ ਤੈਤਰੀ ਉਪਨਿਸ਼ਦ ਨੂੰ ਕਿਉਂ ਕਹਿੰਦੇ ਆ। ਯਾਗੇ ਬਲਕ ਆਪਣੇ ਗੁਰੂ 'ਤੇ ਵਿੱਦਿਆ ਪੜ੍ਹਨ ਗਿਆ, ਗੁਰੂ ਉਹਦਾ ਬਿਮਾਰ ਹੋ ਗਿਆ, ਉਹਨਾਂ ਕਿਹਾ ਵੀ ਮੈਨੂੰ ਮੇਰੇ ਵਾਸਤੇ ਅਨੁਸ਼ਠਾਨ ਕਰੋ, ਸਾਰੇ ਚੇਲਿਆਂ ਨੂੰ ਕਿਹਾ। ਅਤੇ ਯਾਗੇ ਬਲਕ ਕਹਿੰਦਾ, ਉਹ ਜੋਗੀ ਸੀ, ਕਹਿੰਦਾ ਮੈਂ ਇਕੱਲਾ ਹੀ ਕਰ ਦੂੰਗਾ, ਇਹਨਾਂ ਦੀ ਕੀ ਜ਼ਰੂਰਤ ਹੈ। ਅਤੇ ਗੁਰੂ ਨੇ ਸੋਚਿਆ ਬੜਾ ਘਮੰਡੀ ਹੋ ਗਿਆ ਵੀ ਇਹ, ਕਹਿੰਦਾ ਬਹੁਤ ਘਮੰਡ ਆ ਤੇਰੇ ਕੋਲ, ਬਈ ਜਾ ਮੇਰੀ ਜਿਹੜੀ ਵਿੱਦਿਆ ਪੜ੍ਹੀ ਹੈ ਵਾਪਸ ਕਰ ਇੱਧਰ। ਉਹਨੇ ਉਲਟੀ ਕਰਦੀ, ਕਹਿੰਦਾ ਚੱਕ ਆਪਣੀ ਵਿੱਦਿਆ, ਬ੍ਰਹਮ ਵਿੱਦਿਆ। ਉਹ ਚਮਕ ਚਮਕੇ ਤੋ ਫਿਰ ਹੁਣ ਜੂਠਾ, ਸਾਰੇ ਬ੍ਰਾਹਮਣ ਸੀ, ਜੂਠਾ ਕੈਸੇ ਖਾਣ, ਵਿੱਦਿਆ ਸੀ। ਉਹਨਾਂ ਨੇ ਤਿੱਤਰ ਦੇ ਰੂਪ ਬਣ ਕੇ ਉਹਨਾਂ ਨੂੰ ਵਿੱਦਿਆ ਨੂੰ ਗ੍ਰਹਿਣ ਕੀਤਾ। ਉਹਨੂੰ ਕਹਿੰਦੇ ਤੇਤਰੇ ਉਪਨਿਸ਼ਦ। ਹਾਂ ਤੇ ਫਿਰ ਉਹ ਜਾਗੇ ਬਲਕ ਨੇ ਕਸਮ ਖਾਈ ਮੈਂ ਕਿਸੇ ਮਨੁੱਖ ਸੇ ਵਿਦਿਆ ਨਹੀਂ ਲਊਂਗਾ। ਫਿਰ ਉਹਨੇ ਸੂਰਜ ਦੀ ਉਪਾਸਨਾ ਕੀਤੀ, ਸੂਰਜ ਭਗਵਾਨ ਨੇ ਉਹਨੂੰ ਆ ਕੇ ਵਿਦਿਆ ਦਿੱਤੀ ਸੀ ਤੇ ਵਰਦਾਨ ਦਿੱਤਾ ਸੀ, ਜਿਹੜਾ ਤੈਨੂੰ 100 ਪ੍ਰਸ਼ਨ ਕਰੇਗਾ 100 ਤੋਂ ਅਧਿਕ ਉਹਦਾ ਸਿਰ ਟੁਕੜੇ ਟੁਕੜੇ ਹੋ ਜਾਏਗਾ। ਉਹਨੇ ਉਹਨੂੰ ਬ੍ਰਾਹਮਣ ਨੂੰ ਦੱਸਿਆ ਬਈ ਤੂੰ ਮੇਰੇ ਨਾਲ ਹੁਣ ਜ਼ਿਆਦਾ ਪ੍ਰਸ਼ਨ ਨਾ ਕਰੀ 100 ਤੋਂ ਜ਼ਿਆਦਾ। ਉਹਨੇ ਸੋਚਿਆ ਇਹ ਮੈਨੂੰ ਡਰਾ ਰਿਹਾ ਵੀ ਮੈਂ ਜ਼ਿਆਦਾ ਪ੍ਰਸ਼ਨ ਕਰੂੰਗਾ ਅਤੇ ਇਹ ਗਾਈਆਂ ਜਵਾਬ ਨਹੀਂ ਦੇ ਪਾਏਗਾ, ਗਾਈਆਂ ਮੇਰੀਆਂ ਹੋ ਜਾਣਗੀਆਂ। ਉਹ ਪ੍ਰਸ਼ਨ ਕਰੀ ਗਿਆ। ਉਹਨੇ ਰੋਕਤਾ, ਬਸ ਬਈ ਤੇਰਾ ਹੁਣ ਇੱਕ ਪ੍ਰਸ਼ਨ ਰਹਿ ਗਿਆ, ਹੁਣ ਨਾ ਕਰੀ। ਉਹਨੇ ਉਹ ਵੀ ਕਰਤਾ, ਉਹਦਾ ਸਿਰ ਟੁਕੜੇ ਟੁਕੜੇ ਹੋ ਗਿਆ। ਫਿਰ ਉਹਨੇ ਕਿਹਾ ਵੀ ਕੋਈ ਹੋਰ ਪੁੱਛਣਾ ਚਾਹਵੇ ਬਈ? ਸਾਰਿਆਂ ਨੇ ਨੀਵੀਆਂ ਪਾ ਲਈਆਂ। ਉਹਨੇ ਆਖਿਆ ਚਲੋ ਜੇ ਤੁਸੀਂ ਨਹੀਂ ਪੁੱਛੇ ਤਾਂ ਮੈਂ ਤੁਹਾਨੂੰ ਪੁੱਛ ਲੈਂਦਾ। ਫਿਰ ਉਹਨੇ ਪ੍ਰਸ਼ਨ ਪੁੱਛੇ, ਆ ਫਿਰ ਕਿਹਨੂੰ ਉੱਤਰ ਦੇਣੇ? ਇਹ ਉਹ ਸਭਾ ਵਿਜੇ ਦਾ ਨਾਮ ਲਿਆ ਇਹਦੇ ਵਿੱਚ, ਇਹ ਕਿਹਾ ਨਾ ਸਭਾ ਵਿਜੇ, ਇਹ ਉਹ ਸਭਾ ਵਿਜੇ ਦਾ ਨਾਮ ਲਿਆ। ਥੋੜ੍ਹਾ ਜਿਹਾ ਹਿੰਟ ਦੇ ਦਿੱਤਾ, ਦੇਖ ਲਓ। ਅਤੇ ਜੇ ਕੋਈ ਉਪਨਿਸ਼ਦ ਨਹੀਂ ਪੜ੍ਹਿਆ ਹੋ ਤਾਂ ਗੱਲ ਕਿੱਥੋਂ ਯਾਦ ਆ ਜਾਏਗੀ? ਇਸ ਵਾਸਤੇ ਅੱਗੇ ਪਿੱਛੇ ਦਾ ਸਾਰਾ ਗਿਆਨ ਹੋਣਾ ਚਾਹੀਏ, ਤਾਂ ਕਿਸੇ ਨੂੰ ਗਿਆਨ ਦੇ ਪਾਓਗੇ। ਜੇ ਆਪਣੇ ਪਾਸ ਕੁਛ ਨਹੀਂ ਹੈ ਕੀ ਗੱਲ ਬਣੇਗੀ? ਹਾਂਜੀ ਕੌਣ? ਉਹ ਹੋਰ ਸੀ, ਇਹ ਯਾਗੇ ਬਲਕ ਹੋਰ ਸੀ, ਅਸ਼ਟਾਭਕਰ ਹੋਰ ਆ। ਕਾਹੇ ਤੇ ਯਾਗੇ ਬਲਕ ਜਨਕਾ ਦੀ ਗਿਆਨੀ ਕਹੇ ਹੈ ਸਭਾ ਵਿਜੇ ਤੇ। ਇਹ ਦੇਖੋ ਸਭਾ ਵਿਜੇ ਕਰ ਲਈ ਹੈ ਨਾ, ਸਭਾ ਵਿਜੇ ਦੇ ਧਨ ਸੰਗ੍ਰਹਿ ਵਿਵਹਾਰ ਯਾਗੇ ਬਲਕ ਕਾ ਤਥਾ ਰਾਜ ਪਾਲਣ ਵਿਵਹਾਰ ਜਨਕਾ ਕਹਿਆ ਹੈ। ਔਰ ਵਿਸ਼ਿਸ਼ਟ ਗ੍ਰੰਥ ਮੇ ਅਨੇਕ ਗਿਆਨੀ ਪੁਰਸ਼ਨ ਕੇ ਵਿਵਹਾਰ ਨਾਨਾ ਪ੍ਰਕਾਰ ਕੇ ਕਹੇ ਹੈ, ਜਾਂ ਤੇ ਗਿਆਨੀ ਕੇ ਪ੍ਰਵਿਰਤੀ ਅਥਵਾ ਨਿਵਿਰਤੀ ਕਾ ਨਿਯਮ ਨਹੀਂ ਹੈ। ਕਹਿੰਦਾ ਗਿਆਨੀ ਜਿਹੜਾ ਹੈ ਉਹਦੇ ਵਿੱਚ ਪ੍ਰਵਿਰਤੀ ਘੱਟ ਹੋਏ ਜਾਂ ਵੱਧ ਹੋਏ ਇਹ ਨਿਯਮ ਨਹੀਂ ਹੈ, ਉਹਦੇ ਪ੍ਰਾਰਭ ਦੇ ਹਿਸਾਬ ਨਾਲ ਹੋਗੀ, ਠੀਕ ਹੈ ਨਾ। ਜਦਪੀ ਯਾਗੇ ਬਲਕ ਨੇ ਸਭਾ ਵਿਜੇ ਤੇ ਉੱਤਰ ਵਿਦੁੱਤ ਸੰਨਿਆਸ ਰੂਪ ਨਿਵਿਰਤੀ ਹੀ ਧਾਰਨ ਕਰੀ ਹੈ। ਫਿਰ ਜਦੋਂ ਵਿਜੇ ਹੋ ਗਿਆ, ਆਪਣਾ ਧਨ ਲੈ ਕੇ ਆ ਗਿਆ, ਫਿਰ ਉਹਦੀਆਂ 2 ਪਤਨੀਆਂ ਸੀ, ਇੱਕ ਮੈਤਰੇ ਇੱਕ ਕਾਤਿਆਨੀ। ਫਿਰ ਉਹਨਾਂ ਦੋਨਾਂ ਨੂੰ ਸੱਦਿਆ, ਕਹਿੰਦਾ ਵੀ ਹੁਣ ਤੁਸੀਂ ਇਹ ਧਨ ਲੈ ਲਓ, ਮੈਂ ਤੁਹਾਡੇ 'ਚ ਵੰਡ ਦਿੰਦਾ, ਤੁਸੀਂ ਕਿਤੇ ਬਾਅਦ 'ਚ ਤੁਹਾਡਾ ਆਪਸ ਵਿੱਚ ਕਿਤੇ ਬੋਲਬਾਲ ਨਾ ਹੋ ਜਾਵੇ, ਲੜਾਈ ਝਗੜਾ ਹੈ ਨਾ, ਤਾਂ ਮੈਂ ਆਪ ਹੀ ਵੰਡ ਦਿੰਦਾ। ਤਾਂ ਉਹਦੀ ਜਿਹੜੀ ਵੱਡੀ ਪਤਨੀ ਸੀ ਉਹ ਕਹਿੰਦੀ ਵੀ ਮੈਨੂੰ ਇਹ ਦੱਸ ਸਵਾਮੀ, ਇਹ ਜਿਹੜਾ ਧਨ ਹੈ ਇਹ ਮੈਨੂੰ ਮੁਕਤੀ ਪ੍ਰਦਾਨ ਕਰ ਦੇਗਾ? ਕਹਿੰਦਾ ਨਾ ਬਈ, ਇਹ ਤਾਂ ਨਹੀਂ ਕਰ ਸਕਦਾ। ਕਹਿੰਦੀ ਫਿਰ ਇਹ ਸਾਰੀ ਛੋਟੀ ਨੂੰ ਦੇ ਦੇ ਅਤੇ ਮੈਨੂੰ ਫਿਰ ਜਿਹੜੀ ਤੇਰੇ ਪਾਸ ਵਿੱਦਿਆ ਉਹ ਦੇ। ਉਹਨੇ ਫਿਰ ਇੱਦਾਂ ਹੀ ਕੀਤਾ, ਕਹਿੰਦਾ ਫਿਰ ਮੈਂ ਤਾਂ ਹੁਣ ਸੰਨਿਆਸ ਲੈ ਰਿਹਾ ਅਤੇ ਚੱਲ ਫਿਰ ਤੂੰ ਬੈਠ। ਉਹਨੂੰ ਫਿਰ ਉਹਨੇ ਬ੍ਰਹਮ ਵਿੱਦਿਆ ਦਿੱਤੀ ਔਰ ਛੋਟੀ ਨੂੰ ਸਾਰਾ ਧਨ ਦੇ ਦਿੱਤਾ। ਫਿਰ ਉਸਨੇ ਵਿਦਯੁਤ ਸੰਨਿਆਸ ਲਿਆ। ਵਿਦਯੁਤ ਸੰਨਿਆਸ ਮੈਨੇ ਬ੍ਰਹਮ ਗਿਆਨ ਤਾਂ ਹੈ, ਜੀਵਨ ਮੁਕਤੀ ਦੇ ਵਿਸ਼ੇਸ਼ ਆਨੰਦ ਵਾਸਤੇ ਜਿਹੜਾ ਸੰਨਿਆਸ ਲਿਆ ਜਾਂਦਾ ਉਹਨੂੰ ਕਹਿੰਦੇ ਵਿਦਯੁਤ ਸੰਨਿਆਸ। ਕਿਹਦਾ? ਬ੍ਰਹਮ ਗਿਆਨ ਹੋਣ ਤੋਂ ਬਾਅਦ ਜਿਹੜਾ ਸੰਨਿਆਸ ਲਿਆ ਜਾਵੇ। ਬ੍ਰਹਮ ਗਿਆਨ ਹੋ ਗਿਆ, ਅਬ ਬ੍ਰਹਮ ਗਿਆਨ ਉੱਤੇ ਹੋ ਗਿਆ ਉਹਨੂੰ ਗ੍ਰਿਸਤ ਵਿੱਚ, ਪਹਿਲੇ ਤਾਂ ਗ੍ਰਿਸਤ ਵਿੱਚ ਸੀ, 2 ਪਤਨੀਆਂ ਸੀ ਉਹਦੀਆਂ, ਅਤੇ ਉਹ ਚਲਾ ਰਿਹਾ ਸੀ, ਗੁਰੂਕੁਲ ਚਲਾ ਰਿਹਾ ਸੀ। ਅਤੇ ਜਦੋਂ ਉਹਨੂੰ ਗਿਆਨ ਹੋ ਗਿਆ ਤਾਂ ਫਿਰ ਉਹਨੇ ਬਾਅਦ ਵਿੱਚ ਸੰਨਿਆਸ ਲਿਆ, ਉਹਨੂੰ ਕਹਿੰਦੇ ਵਿਦਯੁਤ ਸੰਨਿਆਸ। ਵਿਦਯੁਤ ਮੈਨੇ ਵਿਦਵਾਨ, ਵਿਦਵਾਨ ਬ੍ਰਹਮ ਗਿਆਨੀ ਹੋ ਕਰਕੇ ਸੰਨਿਆਸ ਲਿਆ, ਉਹ ਵਿਦਯੁਤ ਬਿਜਲੀ ਨਹੀਂ, ਬਿਜਲੀ ਸੰਨਿਆਸ ਨਹੀਂ ਲਗਾ ਦੇਣਾ ਤੁਹਾਡਾ, ਵੀ ਜਿਹੜੇ ਕੰਮ ਦੇ ਸੰਸਕਾਰ ਜ਼ਿਆਦਾ ਹੋਣ ਉਹੀ ਗੱਲ ਆਊਗੀ ਸਾਹਮਣੇ। ਇਹਨਾਂ ਦੇ ਬਿਜਲੀ ਦੇ ਸੰਸਕਾਰ ਜ਼ਿਆਦਾ, ਉਹ ਬਿਜਲੀ ਦੀ ਗੱਲ ਜ਼ਿਆਦਾ ਹੋਣੀ ਹੈ। ਨਿਵਿਰਤੀ ਵਿਦਯੁਤ ਸੰਨਿਆਸ ਰੂਪ ਨਿਵਿਰਤੀ ਹੀ ਧਾਰਨ ਹੈ। ਔਰ ਪ੍ਰਵਿਰਤੀ ਮੇਂ ਗਲਾਨੀ ਕੇ ਹੇਤੂ ਨਾਨਾ ਦੋਸ਼ ਕਹੇ ਹੈ, ਤਥਾਪੀ ਯਾਗੇ ਬਲਕੂ ਵਿਦਯੁਤ ਸੰਨਿਆਸ ਤੇ ਪੂਰਵ ਗਿਆਨ ਨਹੀਂ ਥਾ ਜੈ ਹੈ ਕਹਿਣਾ ਤੋ ਸੰਭਵੇ ਨਹੀਂ। ਉਹ ਕਹਿ ਰਹੇ ਪਹਿਲੇ ਉਹਨੂੰ ਗਿਆਨ ਨਹੀਂ ਸੀ, ਗਿਆਨ ਤਾਂ ਪਹਿਲੇ ਵੀ ਸੀ, ਠੀਕ ਹੈ ਨਾ, ਕਿੰਤੂ ਗਿਆਨ ਤੋਂ ਪ੍ਰਥਮ ਵੀ ਥਾ, ਪਰੰਤੂ ਵਿਦਯੁਤ ਸੰਨਿਆਸ ਪੂਰਵ ਜੀਵਨ ਮੁਕਤੀ ਕਾ ਆਨੰਦ ਪ੍ਰਾਪਤ ਹੁਆ ਨਹੀਂ। ਆਨੰਦ ਪ੍ਰਾਪਤ ਨਹੀਂ ਹੁਆ ਉਸਨੂੰ, ਮੁਕਤੀ ਤਾਂ ਹੋ ਗਈ, ਜਾਂ ਤੇ ਜੀਵਨ ਮੁਕਤੀ ਕੇ ਆਨੰਦ ਵਾਸਤੇ ਸਰਵ ਸੰਗ੍ਰਹਿ ਕਾ ਤਿਆਗ ਕੀਆ ਹੈ। ਯਾਗੇਵਲ ਕਾ ਪ੍ਰਬਧ ਕੁਛ ਕਾਲ ਅਧਿਕ ਭੋਗ ਕਾ ਹੇਤੂ ਥਾ, ਔਰ ਉੱਤਰ ਕਾਲ ਨਿਊਨ ਭੋਗ ਕਾ ਹੇਤੂ ਥਾ। ਜਾਂ ਤੇ ਪ੍ਰਥਮ ਤੋਂ ਯਾਗੇਵਲ ਕੁ ਗਲਾਨੀ ਬਿਨਾਂ ਅਧਿਕ ਭੋਗ ਔਰ आगे ग्लानी ते सर्व भोग का त्याग हुआ है। जनका प्रारब्ध मरण पर्यंत राज पालन आदिक समृद्ध भोग का हेतु हुआ है। जाते सदा त्याग का अभाव भी हुआ है, भोगन में ग्लानी हुई नहीं। और वामदेव आदि का प्रारब्ध न्यून भोग का हेतु हुआ है। तिनकू सदा भोग में ग्लानी ते प्रवृत्ति का अभाव भी कया है। विशिष्ट में ऐसा भी प्रसंग है, शिखर ध्वज की ज्ञान ते अनंतर अधिक प्रवृत्ति हुई है। ये तानु कथा सुनाई सी राजा शिखर ध्वज और चौड़ाला राणी की। उन्हें ज्ञान हो गया, पत्नी नू पहला ज्ञान सी, पत्नी ने अपने पति नू ज्ञान कराया। तो ज्ञान हो गया जंगल दे विच, तो फिर पत्नी ने कहा हुण तैनू राज कर चाहे ना कर, इहदे विच छड्डण विच जां राज करन विच तैनू हुण की प्रतिबंध आ? आंदा हुण तां मैनूं कोई गल नहीं। आंदी चल फिर राज करिए। फिर अयोध्या दे विच आ के 10,000 वर्ष फिर राज कीता। वो कह रहा उहदा जिहड़ा प्रारब्ध सी कैसा सी, ज्ञान होण तों बाद अधिक भोग का हेतु सी, तो उत्थे आ गया। तो किन्ने लैंदा खिच के? प्रारब्ध ने। देख लो, इस रीति से नाना प्रकार के विलक्षण व्यवहार ज्ञानी पुरुष के कहे हैं, तिन सर्व को ज्ञान समान है। ज्ञान तो समान है सारे, मुक्त भी समान है और तांका फल मोक्ष भी समान है। और प्रारब्ध भेद ते व्यवहार का भेद है। व्यवहार की न्यूनता जीवन मुक्ति के सुख की अधिकता, और व्यवहार की अधिकता जीवन मुक्ति के सुख की न्यूनता होवे। बस जी।